ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਵੇ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਉਂ ਨਟੂਆ ਤੰਤ ਵਜਾਏ ਤੰਤੀ ਤਿਉਂ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਬਿਲਾਵਲ ਰਾਗ ਦੇ ਅੰਦਰ ਹੈ। ਹੁਣ ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜਿਨ੍ਹਾਂ ਦੀ ਬਾਬਤ ਭੱਟਾ ਨੇ ਲਿਖਿਆ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨਹਾਰੈ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸ਼ਬਦਾਂ ਦੀ ਕਥਾ ਆਰੰਭ ਹੋ ਰਹੀ ਹੈ। ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ। ਰਾਗ ਬਿਲਾਵਲ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਘਰ ਤੀਜਾ ਤੀਜੇ ਘਰ ਸੁਰਤਾਲ ਵਿੱਚ ਇਹ ਅੱਗੇ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਪ ਮਨ ਰਾਮ ਨਾਮ ਰਸਨਾ, ਕਿ ਇਹ ਮਨ ਤੂੰ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ, ਮਹਾਰਾਜ ਮੈਥੋਂ ਜਪਿਆ ਨਹੀਂ ਜਾਂਦਾ ਤਾਂ ਮੈਂ ਕੀ ਕਰਾਂ। ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ, ਜੇ ਤੇਰੇ ਕੋਲੋਂ ਨਾਮ ਨਹੀਂ ਜਪਿਆ ਜਾਂਦਾ ਤਾਂ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ। ਮਸਤਕ ਲਿਖਤ ਲਿਖੇ ਗੁਰ ਪਾਇਆ ਜੀ ਦੇ ਮੱਥੇ ਉੱਤੇ ਚੰਗੇ ਭਾਗ ਲਿਖੇ ਹੁੰਦੇ ਹਨ, ਉਹਨਾਂ ਨੂੰ ਗੁਰੂ ਪ੍ਰਾਪਤ ਹੋ ਜਾਂਦਾ ਹੈ। ਮਸਤਕ ਲਿਖਤ ਲਿਖੇ ਗੁਰ ਪਾਇਆ ਜਿਨ੍ਹਾਂ ਦੇ ਮੱਥੇ 'ਤੇ ਚੰਗੇ ਭਾਗ ਲਿਖੇ ਹੋਏ ਸਨ ਉਹਨਾਂ ਨੇ ਸਤਿਗੁਰੂ ਨੂੰ ਪ੍ਰਾਪਤ ਕੀਤਾ। ਹਰ ਹਿਰਦੈ ਹਰ ਬਸਨਾ, ਜਦੋਂ ਗੁਰੂ ਦੁਆਰਾ ਵਾਹਿਗੁਰੂ ਦਾ ਨਾਮ ਜਪਿਆ ਫਿਰ ਉਹ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਨੂੰ ਗੁਰੂ ਦੀ ਸ਼ਰਨ ਲੈ ਕੇ ਅਤੇ ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਕੇ ਨਾਮ ਜਪਣ ਦਾ ਇਹ ਫਲ ਦਰਸਾਇਆ ਹੈ ਵੀ ਉਹ ਨਾਮ ਤੇਰੇ ਹਿਰਦੇ ਵਿੱਚ ਵਸ ਜਾਵੇਗਾ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ।
ਸਾਹਿਬ ਸਤਿਗੁਰੂ ਮਨ ਨੂੰ ਸੰਬੋਧਨ ਕਰਕੇ ਹੀ ਆਖਦੇ ਹਨ ਕਿ ਐ ਮਨ, ਉਹ ਅਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਹੈ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਦੋਂ ਮਤ ਪ੍ਰਭ ਅੰਤਰ ਜਾਮੀ, ਉਹ ਅੰਤਰਜਾਮੀ ਵਾਹਿਗੁਰੂ ਸਾਨੂੰ ਉਦੋਂ ਵਾਲੀ ਮਤ ਬਖਸ਼ਿਸ਼ ਕਰਦਾ ਹੈ। ਸਗਲ ਉਦੋਂ ਮੈਂ ਉਦੋਂ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਅੰਤਰਜਾਮੀ ਵਾਹਿਗੁਰੂ ਹੀ ਨਾਮ ਜਪਣ ਦੀ ਉਦਮ ਕਰਨ ਵਾਲੀ, ਪੁਰਸ਼ਾਰਥ ਕਰਨ ਵਾਲੀ ਮਤ ਬਖਸ਼ਿਸ਼ ਕਰਦਾ ਹੈ। ਜਿਉਂ ਪ੍ਰੇਰੇ ਤਿਉਂ ਕਰਨਾ, ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਨੂੰ ਪ੍ਰੇਰਦਾ ਹੈ ਤਿਉਂ ਕਰਨਾ, ਉਸੇ ਤਰ੍ਹਾਂ ਹੀ ਅਸੀਂ ਕੰਮ ਕਰ ਰਹੇ ਹਾਂ।
ਜਿਉ ਨਟੂਆ ਤੰਤ ਵਜਾਏ ਤੰਤੀ, ਤਿਉ ਵਾਜੈ ਜੰਤ ਜਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣ ਦਿੰਦੇ ਹਨ, ਜਿਵੇਂ ਨਟੂਆ ਨਟ ਤੰਤ ਵਜਾਏ ਤੰਤੀ, ਜਿਵੇਂ ਜਿਹੜਾ ਨਟੂਆ ਨਟ ਹੈ ਉਹ ਤੰਤ ਵਜਾਏ ਤੰਤੀ। ਤੰਤੀ ਦਾ ਅਰਥ ਹੈ ਤੰਤੀ ਸਾਜ, ਜਿਵੇਂ ਨਟ ਤੰਤੀ ਸਾਜ ਦੀ ਤੰਤ ਤਾਰ ਨੂੰ ਵਜਾਉਂਦਾ ਹੈ, ਭਾਵ ਜਿਵੇਂ ਨਟ ਨਟ ਪੁਤਲੀ ਦਾ ਤਮਾਸ਼ਾ ਕਰਦਾ, ਉਹ ਜਿਹੜੀ ਪੁਤਲੀ ਨੂੰ ਬੁਲਾਉਂਦਾ ਹੈ ਉਹਦੀ ਤਾਰ ਖਿੱਚ ਦਿੰਦਾ, ਉਹ ਪੁਤਲੀ ਉਸੇ ਤਰ੍ਹਾਂ ਹੀ ਬੋਲਦੀ ਹੈ। ਤਿਉਂ ਵਾਜਾ ਹੈ ਜੰਤ ਜਨਾ, ਇਸੇ ਤਰ੍ਹਾਂ ਜਿਤਨੇ ਵੀ ਪੁਰਸ਼ਾਂ ਰੂਪ ਜੰਤ ਵਾਜੇ ਹਨ, ਇਹ ਜੀਵਾਂ ਰੂਪ ਵਾਜੇ ਹਨ, ਇਹ ਵੀ ਸਾਰੇ ਉਸੇ ਤਰ੍ਹਾਂ ਹੀ ਵੱਜ ਰਹੇ ਨੇ, ਭਾਵ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹਨਾਂ ਤੋਂ ਬੁਲਵਾਉਂਦਾ ਹੈ ਉਸੇ ਤਰ੍ਹਾਂ ਹੀ ਬੋਲਦੇ ਨੇ, ਉਸੇ ਤਰ੍ਹਾਂ ਹੀ ਵੱਜਦੇ ਹਨ।
ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ, ਤੂੰ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪ, ਜੇ ਤੂੰ ਆਖੇ ਜਪਿਆ ਨਹੀਂ ਜਾਂਦਾ ਤਾਂ ਗੁਰੂ ਦੀ ਸ਼ਰਨ ਲੈ। ਗੁਰੂ ਕਿਵੇਂ ਮਿਲਦੇ ਨੇ? ਮਸਤਕ ਲਿਖਤ ਲਿਖੇ ਗੁਰ ਪਾਇਆ, ਜਿਹਦੇ ਮੱਥੇ ਉੱਤੇ ਵਾਹਿਗੁਰੂ ਨੇ ਚੰਗਾ ਲੇਖ ਲਿਖਿਆ ਸੀ, ਉਸੇ ਨੇ ਪੂਰਾ ਗੁਰੂ ਪ੍ਰਾਪਤ ਕੀਤਾ। ਹਰ ਹਿਰਦੈ ਹਰ ਬਸਨਾ, ਫਿਰ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਉਹਦੇ ਹਿਰਦੇ ਵਿੱਚ ਵਸ ਗਿਆ।
ਮਾਇਆ ਗ੍ਰਸਤ ਪਰਮਤ ਹੈ ਪ੍ਰਾਣੀ, ਰੱਖ ਲੇਵੋ ਜਨ ਆਪਣਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਗ੍ਰਸਤ, ਗ੍ਰਸਤ ਪਾਠ ਹੈ, ਗ੍ਰਸਤ ਨੀ, ਗ੍ਰਸਤ ਰਾਰਾ ਮੁਕਤਾ ਹੈ। ਮਾਇਆ ਗ੍ਰਸਤ ਪਰਮਤ ਹੈ ਪ੍ਰਾਣੀ, ਇਹ ਜਿਹੜਾ ਪ੍ਰਾਣਾ ਤਾਰੀ ਜੀਵ ਹੈ ਇਹ ਮਾਇਆ ਦੇ ਵਿੱਚ ਗ੍ਰਸ ਕੇ, ਮਾਇਆ ਦੇ ਵਿੱਚ ਮਾਇਆ ਦੀ ਗ੍ਰਿਫਤ ਵਿੱਚ ਫਸ ਕੇ ਇਧਰ ਉਧਰ ਭਟਕਦਾ ਰਹਿੰਦਾ ਹੈ। ਰੱਖ ਲੇ ਵੋ ਜਨ ਆਪਣਾ, ਸੱਚੇ ਪਾਤਸ਼ਾਹ ਮੈਂ ਤੇ ਤੁਹਾਡਾ ਆਪਣਾ ਦਾਸ ਹਾਂ, ਤੁਹਾਡਾ ਗੁਲਾਮ ਹਾਂ, ਤੁਹਾਡੇ ਦਰ ਦਾ ਖਾਦਮ ਹਾਂ, ਤੇ ਤੁਸੀਂ ਕਿਰਪਾ ਕਰਕੇ ਮਹਾਰਾਜ ਮੈਨੂੰ ਰੱਖ ਲਓ।
ਜੋ ਪ੍ਰਹਿਲਾਦ ਹਰਨਾਕਸ ਗ੍ਰਸਿਓ, ਹਰ ਰਾਖਿਓ ਹਰ ਸਰਨਾ।
ਸੱਚੇ ਪਾਤਸ਼ਾਹ ਜੀ, ਜਿਵੇਂ ਹਰਨਾਕਸ਼ ਨੂੰ ਪ੍ਰਹਿਲਾਦ ਨੇ ਪਕੜ ਲਿਆ ਸੀ ਤੇ ਉਹਨੂੰ ਕਹਿਣ ਲੱਗਾ ਦੱਸ ਤੇਰਾ ਰੱਬ ਕਿੱਥੇ ਹੈ, ਉਹ ਕਹਿਣ ਲੱਗਾ ਸਭ ਥਾਵਾਂ ਤੇ ਹੈ। ਉਹਨੇ ਅੱਗ ਦੇ ਨਾਲ ਲਾਲ ਥੰਮ ਕਰਕੇ ਆਖਿਆ ਕਿ ਇਹਦੇ ਵਿੱਚ ਵੀ ਰੱਬ ਹੈ। ਪ੍ਰਹਿਲਾਦ ਕਹਿਣ ਲੱਗਾ ਹਾਂ ਇਹਦੇ ਵਿੱਚ ਵੀ ਹੈ। ਕਹਿਣ ਲੱਗਾ ਚੰਗਾ, ਜੇ ਇਹਦੇ ਵਿੱਚ ਵੀ ਰੱਬ ਹੈ ਤਾਂ ਇਹਨੂੰ ਜੱਫੀ ਪਾ, ਮੈਂ ਦੇਖਾਂਗਾ ਤੇਰਾ ਰੱਬ ਤੈਨੂੰ ਕਿਵੇਂ ਬਚਾਵੇਗਾ। ਤੇ ਦੱਸਦੇ ਨੇ ਪ੍ਰਹਿਲਾਦ ਨੇ ਹੱਸਦਿਆਂ ਹੱਸਦਿਆਂ ਤਪਦੇ ਥੰਮ ਨੂੰ ਜੱਫੀ ਪਾ ਲਈ, ਪਰ ਉਹਦਾ ਵਾਲ ਵੀ ਵਿੰਗਾ ਨਾ ਹੋਇਆ। ਫਿਰ ਗੁੱਸੇ ਵਿੱਚ ਆ ਕੇ ਹਰਨਾਕਸ਼ ਨੇ ਤਲਵਾਰ ਖਿੱਚ ਲਈ ਤੇ ਕਹਿਣ ਲੱਗਾ, ਪਤਾ ਨਹੀਂ ਤੂੰ ਕਿਹੜਾ ਕੋਈ ਜੰਤਰ ਮੰਤਰ ਵਸ ਕੀਤਾ ਹੋਇਆ ਹੈ ਜਿਸ ਦਾ ਸਦਕਾ ਤੇਰੇ ਉੱਤੇ ਅੱਗ ਦਾ ਅਸਰ ਨਹੀਂ ਹੋਇਆ, ਪਰ ਹੁਣ ਤੂੰ ਮੇਰੀ ਇਸ ਤਲਵਾਰ ਦੇ ਵਾਰ ਤੋਂ ਨਹੀਂ ਬਚ ਸਕਦਾ। ਉਸੇ ਵੇਲੇ ਪ੍ਰਹਿਲਾਦ ਨੇ ਅਰਦਾਸ ਕੀਤੀ, ਉਹ ਸਥੰਭ ਦੇ ਵਿੱਚੋਂ ਨਰਸਿੰਘ ਅਵਤਾਰ ਪ੍ਰਗਟ ਹੋਇਆ ਤੇ ਉਸ ਨੇ ਹਰਨਾਕਸ਼ ਨੂੰ ਮੌਤ ਦੇ ਘਾਟ ਉਤਾਰਿਆ, ਪ੍ਰਹਿਲਾਦ ਦੀ ਰੱਖਿਆ ਕੀਤੀ। ਸਤਿਗੁਰੂ ਇਹ ਇੱਕ ਉਦਾਹਰਣ ਦਿੰਦੇ ਹਨ ਜਿਉਂ ਪ੍ਰਹਿਲਾਦ ਹਰਨਾਕਸ਼ ਗ੍ਰਸਿਓ, ਜਿਵੇਂ ਪ੍ਰਹਿਲਾਦ ਭਗਤ ਨੂੰ ਉਸਦੇ ਪਿਤਾ ਹਰਨਾਕਸ਼ ਨੇ ਪਕੜ ਲਿਆ ਸੀ। ਹਰ ਰਾਖਿਓ ਹਰ ਸਰਨਾ ਤੇ ਉਹਨੇ ਵਾਹਿਗੁਰੂ ਦੀ ਸ਼ਰਨ ਲੈ ਲਈ ਤੇ ਵਾਹਿਗੁਰੂ ਨੇ ਫਿਰ ਪ੍ਰਹਿਲਾਦ ਦੀ ਰੱਖਿਆ ਕੀਤੀ।
ਕਵਨ ਕਵਨ ਕੀ ਗਤਮਿਤ ਕਹੀ ਹੈ, ਹਰ ਕੀ ਏ ਪਤਤ ਪਵਨ ਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਹਨ, ਦੱਸੋ ਕੀਦੀ ਗਤਮਿਤ ਕਹੀ ਹੈ। ਗਤ ਜਿਹੜੀ ਹੈ ਮੁਕਤੀ ਦੀ, ਮਿਤ ਮਰਜਾਦਾ, ਉਹਦੀ ਦਸ਼ਾ ਨੂੰ ਦੱਸੀਏ। ਭਾਵ ਕਿਹੜੇ ਕਿਹੜੇ ਪਾਪੀਆਂ ਦੀ ਵਾਹਿਗੁਰੂ ਨੇ ਕਲਿਆਣ ਕੀਤੀ, ਉਹਨਾਂ ਦੀ ਜਿਹੜੀ ਗਤ ਦਾ ਅਰਥ ਹੈ ਮੁਕਤੀ ਦੀ ਅਵਸਥਾ ਹੈ, ਤੇ ਜਿਹੜੀ ਉਹਨਾਂ ਦੀ ਪਹਿਲੀ ਜੀਵਨ ਦੀ ਮਿਤ ਮਰਜਾਦਾ ਹੈ, ਕਿਵੇਂ ਉਹ ਨਿਗਰੇ ਹੋਏ ਸਨ, ਉਹਨਾਂ ਨੂੰ ਵਾਹਿਗੁਰੂ ਨੇ ਕਿਵੇਂ ਮੁਕਤ ਕੀਤਾ। ਕਵਨ ਕਵਨ ਕੀ ਗਤਮਿਤ ਕਹੀ ਹੈ, ਉਹ ਕਿਹੜੇ ਕਿਹੜੇ ਪਾਪੀਆਂ ਦੀ ਪਹਿਲੀ ਅਵਸਥਾ, ਪਹਿਲੀ ਮਰਜਾਦਾ, ਪਹਿਲੀ ਜੀਵਨ ਦੀ ਦਸ਼ਾ, ਤੇ ਜਿਹੜੀ ਬਾਅਦ ਵਿੱਚ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋਈ ਜਾਂ ਮੁਕਤੀ ਦੀ ਦਾਤ ਪ੍ਰਾਪਤ ਹੋਈ, ਉਹਦੇ ਬਾਰੇ ਕੀ ਦੱਸੀਏ। ਹਰ ਕੀਏ ਪਤਤ ਪਵੰਨਾ, ਉਸ ਵਾਹਿਗੁਰੂ ਪਰਮੇਸ਼ਰ ਨੇ ਤਾਂ ਵੱਡੇ ਵੱਡੇ ਪਾਪੀ ਵੀ, ਪਵੰਨਾ ਦਾ ਅਰਥ ਹੈ ਪਾਵਨ ਸ਼ਬਦ ਤੋਂ ਪਵੰਨਾ ਬਣਿਆ। ਕਾਵ ਰਚਨਾ ਦੇ ਅੰਦਰ ਹਰ ਕੀਏ ਪਤਤ ਪਵੰਨਾ, ਉਸ ਵਾਹਿਗੁਰੂ ਪਰਮੇਸ਼ਰ ਨੇ ਵੱਡੇ ਵੱਡੇ ਪਾਪੀ ਵੀ ਪਵਿੱਤਰ ਕਰ ਦਿੱਤੇ।
ਉਹ ਢੋਵੈ ਢੋਰ ਹਾਥ ਚਰ ਚਮ ਚਮਰੇ, ਹਰ ਉਧਰੇ ਉਹ ਪਰੇ ਉਹ ਸਰਨਾ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਤੇ ਪ੍ਰਹਿਲਾਦ ਦੀ ਉਦਾਹਰਣ ਦਿੱਤੀ, ਹੁਣ ਕਿਹੜੇ ਕਿਹੜੇ ਪਾਪੀਆਂ ਦਾ ਵਾਹਿਗੁਰੂ ਨੇ ਉਧਾਰ ਕੀਤਾ, ਉਹਦੇ ਬਾਰੇ ਥੋੜੀ ਜੀ ਇੱਕ ਟੂਕ ਦਿੰਦੇ ਹਨ। ਉਹ ਟੋਵੈ ਟੋਰ ਹਾਥ ਚਮ ਚਮਰੇ, ਚਮਰੇ ਦਾ ਅਰਥ ਹੈ ਚਮਿਆਰਾਂ ਦਾ ਪੁੱਤਰ, ਭਾਵ ਰਵਿਦਾਸ। ਉਹ ਟੋਵੈ ਟੋਰ, ਉਹ ਹਮੇਸ਼ਾ ਲਈ ਮੁਰਦੇ ਪਸ਼ੂਆਂ ਨੂੰ ਢਾਉਂਦਾ ਸੀ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਚਮਿਆਰ ਨੇ, ਹੁਣ ਤੱਕ ਜੇ ਕੋਈ ਪਸ਼ੂ ਮਰ ਜਾਂਦਾ ਹੈ ਉਹਨੂੰ ਬਾਹਰ ਹੱਡਾ ਰੋੜੀ ਤੇ ਲਿਜਾ ਕੇ ਸੁੱਟਦੇ ਨੇ, ਫਿਰ ਉਹਦੀ ਖੱਲ ਲਾ ਕੇ ਤੇ ਫਿਰ ਉਹ ਉਸ ਤੋਂ ਅੱਗੇ ਉਹਨਾਂ ਨੂੰ ਵੇਚਦੇ ਨੇ ਜਾਂ ਕਈ ਉੱਥੋਂ ਆਪ ਜੋੜੇ ਗੰਢਦੇ ਹਨ। ਉਹ ਟੋਵੈ ਟੋਰ ਹਾਥ ਚਮ ਚਮਰੇ, ਬਈ ਵੇਖ ਲਓ ਜਿਹੜਾ ਚਮਰੇ ਦਾ ਅਰਥ ਹੈ ਚਮਿਆਰ, ਭਾਵ ਰਵਿਦਾਸ ਭਗਤ ਸੀ, ਉਹ ਹਮੇਸ਼ਾ ਲਈ ਮੁਰਦੇ ਪਸ਼ੂਆਂ ਨੂੰ ਢਾਉਂਦਾ ਸੀ। ਹਾਥ ਚਮ, ਉਹਦੇ ਹੱਥ ਵਿੱਚ ਚਮੜਾ ਹੀ ਰਹਿੰਦਾ ਸੀ, ਭਾਵ ਮੁਰਦੇ ਪਸ਼ੂਆਂ ਨੂੰ ਢੋਣਾ, ਉਹਨਾਂ ਦਾ ਉਹਨਾਂ ਦੀ ਖੱਲ ਲਾਹ ਕੇ ਲਿਆਉਣੀ, ਫਿਰ ਉਹਨੂੰ ਸੁਕਾ ਕੇ ਤੇ ਉਹਦੇ ਅੱਗੇ ਜੋੜੇ ਗੰਢਣੇ। ਇਉਂ ਉਹਦੇ ਹੱਥ ਵਿੱਚ ਹਰ ਵੇਲੇ ਚਮ ਹੀ ਰਹਿੰਦਾ ਸੀ, ਹਰ ਉਧਰੇ ਉਹ ਪਰਿਓ ਸਰਨਾ। ਪਰ ਜਦੋਂ ਰਵਿਦਾਸ ਭਗਤ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਿਆ ਤੇ ਉਹ ਵੀ ਉਧਰ ਗਿਆ। ਜਿਹਨੂੰ ਲੋਕ ਚਮਿਆਰ ਕਹਿੰਦੇ ਸਨ, ਨਫ਼ਰਤ ਕਰਦੇ ਸਨ, ਤੇ ਉਹ ਵੀ ਵੇਖ ਲੋ ਵਾਹਿਗੁਰੂ ਦੀ ਸ਼ਰਨ ਲੈ ਕੇ ਉਹਦਾ ਨਾਮ ਜਪ ਕੇ ਉਧਰ ਗਿਆ।
ਪ੍ਰਭ ਦੀਨ ਦਿਆਲ ਭਗਤ ਭਵ ਤਾਰਨ, ਹਮ ਪਾਪੀ ਰਾਖ ਪਪਨਾ।
ਹੇ ਵਾਹਿਗੁਰੂ ਜੀ, ਤੁਸੀਂ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ ਤੇ ਭਗਤਾਂ ਨੂੰ ਭਵ ਤਾਰਨ, ਭਗਤਾਂ ਨੂੰ ਭਵ ਜਲ ਤੋਂ, ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੋ। ਹਮ ਪਾਪੀ ਰਾਖ ਪਪਨਾ, ਮਹਾਰਾਜ ਅਸੀਂ ਤੇ ਪਾਪੀ ਹਾਂ, ਤੇ ਕਿਰਪਾ ਕਰੋ ਪਪਨਾ, ਸਾਨੂੰ ਪਾਪੀਆਂ ਨੂੰ ਵੀ ਪਾਪਾਂ ਤੋਂ ਰੱਖ ਲੋ, ਪਾਪਾਂ ਤੋਂ ਬਚਾ ਲੋ।
ਹਰਦਾਸਨ ਦਾਸ ਹਮ ਕਰਿਓ, ਜਨ ਨਾਨਕ ਦਾ ਦਸਨਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਸਾਨੂੰ ਤੁਸੀਂ ਜਿਹੜੇ ਤੁਹਾਡੇ ਆਪਣੇ ਦਾਸਨ ਦਾਸ ਨੇ, ਦਾਸਾਂ ਦੇ ਦਾਸ ਬਣੇ ਹੋਏ ਨੇ, ਉਹਨਾਂ ਦਾ ਦਾਸ ਬਣਾ ਦਿਓ। ਮੈਂ ਕੋਈ ਜਥੇਦਾਰੀ, ਮੈਂ ਕੋਈ ਪ੍ਰਧਾਨਗੀ ਜਾਂ ਲੀਡਰੀ ਨਹੀਂ ਮੰਗਦਾ, ਜਿਹੜੇ ਤੁਹਾਡੇ ਘਰ ਦੇ ਦਾਸ ਨੇ ਉਹਨਾਂ ਦੇ ਅੱਗੇ ਦਾਸ ਨੇ। ਤੀਜੇ ਨੰਬਰ ਤੇ ਮੈਂ ਉਹਨਾਂ ਦਾ ਛੋਟਾ ਦਾਸ ਬਣ ਕੇ ਸੇਵਾ ਕਰਨੀ ਚਾਹੁੰਦਾ ਹਾਂ। ਤੁਸੀਂ ਮੈਨੂੰ ਜਿਹੜੇ ਤੁਹਾਡੇ ਦਾਸਨ ਦਾਸ ਨੇ ਉਹਨਾਂ ਦਾ ਦਾਸ ਬਣਾ ਦਿਓ। ਜਨ ਨਾਨਕ ਦਾਸ ਦਾਸਨਾ, ਹੇ ਵਾਹਿਗੁਰੂ ਜੀ, ਮੈਂ ਤੇ ਆਪਣੇ ਆਪ ਨੂੰ ਦਾਸਾਂ ਦਾ ਦਾਸ ਹੀ ਸਦਵਾਉਣਾ ਹਾਂ।
ਬਿਲਾਵਲ ਮਹੱਲਾ ਚੌਥਾ। ਮੂਰਖ ਮੁਗਤ ਅਗਿਆਨ ਮਤੀ, ਸਰਨਾਗਤ ਪੁਰਖ ਅਜਨਮਾ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਨ ਨੂੰ ਸੰਬੋਧਨ ਕਰਕੇ ਨਾਮ ਜਪਣ ਦੀ ਸਿੱਖਿਆ ਦਿੰਦੇ ਹਨ। ਮੇਰੇ ਮਨ ਪਾਜ ਰਾਮ ਨਾਮੈ ਰਾਮਾ। ਐ ਮੇਰੇ ਮਨ, ਤੂੰ ਉਸ ਰਾਮਾ ਦਾ ਅਰਥ ਹੈ ਵਿਆਪਕ ਸਰੂਪ। ਵਾਹਿਗੁਰੂ ਦੇ ਨਾਮ ਨੂੰ ਪਾਜ, ਜਪ, ਸਿਮਰ, ਗੁਰਮਤ ਹਰ ਰਸ ਪਾਈਐ, ਹੋਰ ਤਿਆਗੋ ਨਿਫਲ ਕਾਮਾ। ਹਾਂ, ਗੁਰਮਤ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰੀਦਾ ਹੈ। ਇਹਦਾ ਮਤਲਬ ਇਹ ਹੈ, ਤੂੰ ਵੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਦੀ ਦੱਸੀ ਹੋਈ ਮਰਯਾਦਾ ਅਨੁਸਾਰ ਵਾਹਿਗੁਰੂ ਦੇ ਨਾਮ ਨੂੰ ਜਪ, ਫੇਰ ਤੈਨੂੰ ਨਾਮ ਰਸ ਪ੍ਰਾਪਤ ਹੋਵੇਗਾ। ਹੋਰ ਤਿਆਗੋ ਨਿਫਲ ਕਾਮਾਂ, ਜਿਹੜੇ ਹੋਰ ਫਜ਼ੂਲ ਕੰਮ ਨੇ, ਬੇਕਾਰ ਕੰਮ ਕਰਨੇ, ਉਹ ਸਾਰੇ ਛੱਡ ਦੇ, ਸਿਰਫ ਵਾਹਿਗੁਰੂ ਦਾ ਨਾਮ ਜਪ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਇਹ ਸਿੱਖਿਆ ਮਨ ਨੂੰ ਬਖਸ਼ਿਸ਼ ਕੀਤੀ ਹੈ।
ਮੂਰਖ ਮੁਗਤ ਅਗਿਆਨ ਮਤੀ, ਸਰਨਾਗਤ ਪੁਰਖ ਅਜਨਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੁਰਖ ਅਜਨਮਾ, ਹੇ ਅਜੂਨੀ ਪੁਰਖ ਵਾਹਿਗੁਰੂ ਜੀ, ਮੈਂ ਮਨ ਕਰਕੇ ਵੀ ਮੂਰਖ ਹਾਂ, ਬਾਣੀ ਕਰਕੇ ਵੀ ਮੁਗਤ ਬੇਸਮਝ ਹਾਂ, ਤੇ ਸਰੀਰ ਕਰਕੇ ਵੀ ਅਗਿਆਨ ਮਤੀ ਵਾਲਾ ਹਾਂ। ਭਾਵ ਮੇਰੀ ਬੁੱਧੀ ਗਿਆਨ ਤੋਂ ਸਖਣੀ ਹੈ, ਪਰ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ।
ਕਰ ਕਿਰਪਾ ਰਖ ਲੇਵੋ ਮੇਰੇ ਠਾਕੁਰ, ਹਮ ਪਾਥਰਹੀਨ ਅਕਰਮਾ।
ਹੇ ਵਾਹਿਗੁਰੂ ਜੀ, ਐ ਮੇਰੇ ਸਵਾਮੀ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਰਖ ਲਓ, ਹਮ ਪਾਥਰਹੀਨ ਅਕਰਮਾ। ਮਹਾਰਾਜ, ਮੈਂ ਤੇ ਪੱਥਰ ਵਾਂਗੂ ਕਠੋਰ ਅਭਿੱਜ ਹਾਂ, ਚੰਗੇ ਗੁਣਾਂ ਤੋਂ ਹੀਣਾ ਤੇ ਅਕਰਮਾ, ਚੰਗੇ ਕਰਮਾਂ ਤੋਂ ਵੀ ਮੈਂ ਰਹਿਤ ਹਾਂ। ਅਥਵਾ ਹਮ ਪਾਥਰਹੀਣ ਅਕਰਮਾ, ਸੱਚੇ ਪਾਤਸ਼ਾਹ, ਮੈਂ ਤੇ ਪੱਥਰ ਵਾਂਗੂ ਕਠੋਰ ਤੇ ਚੰਗੇ ਗੁਣਾਂ ਤੋਂ ਸਖਣਾ ਤੇ ਚੰਗੇ ਕਰਮਾਂ ਤੋਂ ਵੀ ਹੀਣਾ ਹਾਂ।
ਮੇਰੇ ਮਨ ਭਜ ਰਾਮ ਨਾਮੈ ਰਾਮਾ, ਗੁਰਮਤ ਹਰ ਰਸ ਪਾਈਐ, ਹੋਰ ਤਿਆਗੋ ਅਨੇ ਫੁਲ ਕਾਮਾ ਰਹਾਉ।
ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਮੇਰੇ ਮਨ, ਤੂੰ ਉਸ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਤੇ ਗੁਰੂ ਦੀ ਮਤ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਸ ਲਈ ਗੁਰੂ ਦੀ ਮਤ ਅਨੁਸਾਰ ਵਾਹਿਗੁਰੂ ਦੇ ਨਾਮ ਨੂੰ ਜਪ, ਹੋਰ ਤਿਆਗੋ ਨਿਫਲ ਕੰਮਾਂ, ਜਿਹੜੇ ਹੋਰ ਦੁਨਿਆਵੀ ਕਾਰ ਵਿਹਾਰ ਨੇ, ਇਹ ਸਾਰੇ ਬੇਕਾਰ ਨੇ, ਇਹ ਸਾਰੇ ਨਿਸਫਲ ਨੇ, ਇਹਨਾਂ ਨੇ ਅੱਗੇ ਮੁਕਤੀ ਦੇ ਲਈ, ਦਰਗਾਹ ਦੇ ਲਈ ਕੰਮ ਨਹੀਂ ਆਉਣਾ। ਇਸ ਲਈ ਇਹਨਾਂ ਕੰਮਾਂ ਨੂੰ ਛੱਡ ਤੇ ਵਾਹਿਗੁਰੂ ਦਾ ਨਾਮ ਜਪਿਆ ਕਰ।
ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੇ ਸੇਵਕ ਦਾਸ ਭਗਤ ਬਣ ਗਏ, ਉਹ ਤਾਂ ਤੁਸਾਂ ਸਾਰੇ ਤਾਰ ਹੀ ਦਿੱਤੇ ਹਨ। ਹਮ ਨਿਰਗੁਣ ਰਾਖ ਉਪਮਾ, ਪਰ ਅਸੀਂ ਤੇ ਨਿਰਗੁਣ ਆ ਰਹੇ ਹਾਂ, ਤੁਸੀਂ ਸਾਨੂੰ ਰੱਖ ਲਓ, ਤਾਂ ਹੀ ਤੁਹਾਡੀ ਉਪਮਾ ਹੋਰ ਵਡਿਆਈ, ਅੱਗੇ ਹੋਰ ਮਹਿਮਾ ਤੁਹਾਡੀ ਵਧੇਗੀ। ਠੀਕ ਹੈ, ਜਿਹੜੇ ਸੰਤ ਭਗਤ ਗੁਰਸਿੱਖ ਸੇਵਕ ਨੇ, ਉਹ ਤਾਂ ਤੁਸਾਂ ਤਾਰ ਹੀ ਦਿੱਤੇ ਨੇ, ਪਰ ਸਾਡੇ ਵਰਗੇ ਪਾਪੀਆਂ ਨੂੰ ਵੀ ਤਾਰ ਦਿਓ, ਤੇ ਤਾਂ ਹੀ ਮਹਾਰਾਜ ਤੁਹਾਡੀ ਵਧੇਰੇ ਮਹਿਮਾ ਤੇ ਉਪਮਾ ਹੋਵੇਗੀ।
ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ, ਹਰ ਜਪਿਆ ਵਢੈ ਕਰਮਾ।
ਹੇ ਵਾਹਿਗੁਰੂ ਜੀ, ਐ ਮੇਰੇ ਮਾਲਕ ਪ੍ਰਭੂ ਜੀ, ਤੁਹਾਡੇ ਬਿਨਾ ਹੋਰ ਕੋਈ ਸਾਡਾ ਵਾਲੀ ਵਾਰਸ ਨਹੀਂ ਹੈ, ਕੋਈ ਸਾਡਾ ਆਸਰਾ ਨਹੀਂ ਹੈ, ਹਰ ਜਪਿਆ ਵੱਡੇ ਕਰਮਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਵੱਡੇ ਭਾਗਾਂ ਦੇ ਨਾਲ ਹੀ ਆਪ ਜੀ ਦਾ ਨਾਮ ਜਪਿਆ ਜਾਂਦਾ ਹੈ, ਤੇ ਕਿਰਪਾ ਕਰੋ ਸਾਡੇ ਵੀ ਵੱਡੇ ਭਾਗ ਬਣਾਓ, ਤੇ ਅਸੀਂ ਵੀ ਨਾਮ ਜਪ ਸਕੀਏ।
ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੂਖ ਸਹਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਹੜੇ ਨਾਮ ਤੋਂ ਹੀਣੇ ਮਨੁੱਖ ਨੇ, ਠੀਕ ਹੈ ਭਾਵੇਂ ਉਹ ਸੰਸਾਰ ਦੇ ਵਿੱਚ ਜਿਉਂਦੇ ਹਨ, ਪਰ ਉਹਨਾਂ ਨੂੰ ਤਰਕਾਰ ਹੈ। ਜਿਵੇਂ ਕਿ ਪਿੱਛੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਜਿਹੜੇ ਨਾਮ ਤੋਂ ਹੀਣੇ ਮਨੁੱਖ ਜਿਉਂਦੇ ਹਨ, ਉਹਨਾਂ ਦੇ ਜੀਵਨ ਨੂੰ ਲਾਹਨਤ ਹੈ। ਤਿੰਨ ਵਾਰ ਦੁੱਖ ਸਹਮਾ, ਉਹਨਾਂ ਤੇ ਬੜਾ ਪਾਰੇ ਦੁੱਖ ਸਹਾਰਨਾ ਕੀਤਾ ਤੇ ਸਹਾਰਨਗੇ।
ਓਏ ਫਿਰ ਫਿਰ ਜੋਨ ਪਵਾਹੀ ਹੈ, ਮੰਦਭਾਗੀ ਮੂੜ ਅਕਰਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮਾੜੇ ਭਾਗਾਂ ਵਾਲੇ ਮੂਰਖ ਤੇ ਕਰਮਾਂ ਤੋਂ ਹੀਣੇ ਮੁੜ ਮੁੜ ਕੇ ਜੂਨਾਂ ਦੇ ਵਿੱਚ ਹੀ ਪਰਮਾਏ ਜਾਣਗੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਪਤਾ ਨੀ ਕਿੰਨੀਆਂ ਜੂਨਾਂ ਨੇ, ਬਾਰ ਬਾਰ ਉਹਨਾਂ ਨੂੰ ਜੂਨਾਂ ਦੇ ਵਿੱਚ ਪਰਮਾਇਆ ਜਾਵੇਗਾ।
ਅਰਜਨ ਨਾਮ ਆਧਾਰ ਹੈ, ਤੁਰ ਪੁਰਬ ਲਿਖੇ ਵਡਕਰਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰਜਨ ਨਾਮ ਆਧਾਰ ਹੈ, ਵਾਹਿਗੁਰੂ ਦੇ ਜਨ ਦਾਸਾਂ ਨੂੰ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ। ਤੁਰ ਪੂਰਬ ਲਿਖੇ ਵਡਕਰਮਾ, ਪੂਰਬ ਨੀ ਪੂਰਬ ਦੁਲੈਂਕੜੇ ਬੋਲਣੇ ਹੈ, ਤੁਰ ਪੂਰਬ ਲਿਖੇ ਵਡਕਰਮਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਮੱਥੇ ਤੇ ਤੁਰ ਦਰਗਾਹ ਤੋਂ ਪੂਰਬਲੇ ਵੱਡੇ ਭਾਗ ਲਿਖੇ ਹੁੰਦੇ ਨੇ, ਉਹਨਾਂ ਨੂੰ ਹੀ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ।
ਸਤਿਗੁਰ ਨਾਮ ਦ੍ਰਿੜਾਇਆ, ਜਨ ਨਾਨਕ ਸਫਲ ਜਨਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਗੁਰ ਸਤਿਗੁਰ ਨਾਮ ਦ੍ਰਿੜਾਇਆ, ਪੂਜਨੀਕ ਸਤਿਗੁਰੂ ਨੇ ਨਾਮ ਦ੍ਰਿੜ ਕਰਵਾਇਆ ਹੈ, ਤੇ ਜਿਨ੍ਹਾਂ ਨੂੰ ਨਾਮ ਦ੍ਰਿੜ ਹੋ ਗਿਆ, ਜਨ ਨਾਨਕ ਸਫਲ ਜਨਮਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹਨਾਂ ਦਾ ਜਨਮ ਸਫਲ ਹੋ ਗਿਆ।
ਬਿਲਾਵਲ ਮਹੱਲਾ ਚੌਥਾ, ਹਮਰਾ ਚਿਤ ਲੁਬਦ ਮੋਹ ਵਿਖਿਆ, ਬਹੁ ਦੁਰਮਤ ਮਹਿਲ ਭਰਾ।
ਲੋ ਹੁਣ ਅੱਗੇ ਫੇਰ ਮਨ ਨੂੰ ਨਾਮ ਜਪਣ ਦੀ ਸਿੱਖਿਆ ਹੀ ਬਖਸ਼ਿਸ਼ ਕਰਦੇ ਹਨ। ਮੇਰੇ ਮਨ ਜਪ ਨਰਹਰ ਨਾਮ ਨਰਹਰ, ਐ ਮੇਰੇ ਮਨ ਤੂੰ ਉਸ ਨਰਹਰ ਨਰਾਂ ਨੂੰ ਹਰੇ ਪਰੇ ਕਰਨ ਵਾਲੇ ਤੇ ਨਰਸਿੰਘ ਅਵਤਾਰ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਨੂੰ ਜਪ। ਜਨ ਉਪਰ ਕਿਰਪਾ ਪ੍ਰਭ ਤਾਰੀ, ਮਿਲ ਸਤਿਗੁਰ ਪਾਰ ਪਰਾ। ਮੇਰੇ ਦਾਸ ਉਤੇ ਉਹ ਸਰਵ ਸ਼ਕਤੀਮਾਨ ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਧਾਰਨ ਕੀਤੀ ਤੇ ਮੈਂ ਸਤਿਗੁਰੂ ਦੇ ਨਾਲ ਮਿਲ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ, ਕਿਉਂਕਿ ਮੇਰੇ ਮਨ ਜਪ ਨਰਹਰ ਨਾਮ ਨਰਹਰ, ਇਹ ਨਾਮ ਜਪਣ ਦੀ ਪ੍ਰੇਰਣਾ ਹੈ, ਤੇ ਮੇਰੇ ਉਤੇ ਉਸ ਵਾਹਿਗੁਰੂ ਜੀ ਨੇ ਕਿਰਪਾ ਧਾਰਨ ਕੀਤੀ ਤੇ ਮੈਂ ਸਤਿਗੁਰੂ ਦੇ ਨਾਲ ਮਿਲ ਕੇ ਤੇ ਵਾਹਿਗੁਰੂ ਦਾ ਨਾਮ ਜਪ ਕੇ ਪਾਵ ਸਾਗਰ ਤੋਂ ਪਾਰ ਪੈ ਗਿਆ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਹਨ।
ਹਮਰਾ ਚਿਤ ਲੁਬਤ ਮੋਹ ਵਿਖਿਆ, ਬਹੁ ਦੁਰਮਤ ਮੈਲ ਭਰਾ।
ਹੇ ਵਾਹਿਗੁਰੂ ਜੀ, ਮੇਰਾ ਚਿਤ ਮਾਇਆ ਦੇ ਮੋਹ ਦੇ ਵਿੱਚ ਲੁਬਤ ਲੁਭਾਏ ਮਨ ਹੋ ਰਿਹਾ ਹੈ। ਹਮਰਾ ਚਿਤ ਲੁਬਤ ਮੋਹ ਵਿਖਿਆ, ਵਿਖਿਆ ਦਾ ਅਰਥ ਹੈ ਮਾਇਆ। ਮੇਰਾ ਚਿਤ ਮਾਇਆ ਦੇ ਮੋਹ ਦੇ ਵਿੱਚ ਲੁਭਾਏ ਮਨ ਹੋ ਰਿਹਾ ਹੈ। ਬਹੁ ਦੁਰਮਤ ਮੈਲ ਭਰਾ, ਤੇ ਖੋਟੀ ਮਾਦੀ ਬਹੁਤੀ ਮੈਲ ਦੇ ਨਾਲ ਭਰਿਆ ਹੋਇਆ ਹੈ, ਕਿਉਂਕਿ ਸਾਡੇ ਮਨ ਦੇ ਵਿੱਚ ਜਿਹੜੀ ਖੋਟੀ ਮੱਦ ਹੈ, ਉਹ ਹਮੇਸ਼ਾ ਸਾਡੇ ਪਾਸੋਂ ਖੋਟੇ ਕੰਮ ਕਰਵਾਉਂਦੀ ਹੈ, ਤੇ ਜਿਵੇਂ ਜਿਵੇਂ ਅਸੀਂ ਖੋਟੇ ਕੰਮ ਕਰਦੇ ਹਾਂ, ਸਾਨੂੰ ਪਾਪਾਂ ਦੀ ਮੈਲ ਭਰੀ ਜਾਂਦੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਇਹ ਮੇਰਾ ਚਿੱਤ ਮਾਇਆ ਦੇ ਮੋਹ ਦੇ ਵਿੱਚ ਲੁਭਾਏ ਮਨ ਹੋ ਰਿਹਾ ਹੈ, ਤੇ ਬਹੁਤ ਹੀ ਖੋਟੀ ਮਾਦੀ ਮੈਲ ਦੇ ਨਾਲ ਭਰਿਆ ਹੋਇਆ ਲਿਬੜਿਆ ਹੋਇਆ ਹੈ।
ਤੁਮਰੀ ਸੇਵਾ ਕਰ ਨਾ ਸਕੈ ਪ੍ਰਭ, ਹਮ ਕਿਉਂ ਕਰ ਮੁਗਧ ਤਰਾ।
ਹੇ ਵਾਹਿਗੁਰੂ ਜੀ, ਅਸੀਂ ਹੁਣ ਆਪ ਜੀ ਦੀ ਸੇਵਾ ਨਹੀਂ ਕਰ ਸਕਦੇ, ਕਿਉਂ? ਸਾਡਾ ਮਨ ਮਾਇਆ ਦੇ ਮੋਹ ਦੇ ਵਿੱਚ ਲੁਭਾਏ ਮਨ ਹੋਇਆ ਹੋਇਆ, ਤੇ ਖੋਟੀ ਮਤ ਦਾ ਸਦਕਾ ਪਾਪਾਂ ਦੀ ਮੈਲ ਦੇ ਨਾਲ ਬਹੁਤਾ ਭਰਿਆ ਹੋਇਆ। ਹਮ ਕਿਉਂ ਕਰ ਮੁਗਤ ਤਰਾ। ਹੇ ਵਾਹਿਗੁਰੂ ਜੀ, ਦੱਸੋ ਮੈਂ ਮੂਰਖ ਕਿਵੇਂ ਤਰ ਸਕਦਾ ਹਾਂ, ਤੇ ਮੇਰੇ ਤੇ ਕਿਰਪਾ ਕਰੋ।
ਮੇਰੇ ਮਨ ਜਪ ਨਰਹਰ ਨਾਮ ਨਰਹਰਾ, ਜਨ ਉਪਰ ਕਿਰਪਾ ਪ੍ਰਭ ਧਾਰੀ, ਮਿਲ ਸਤਿਗੁਰ ਭਾਰ ਪਰਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪਣੇ ਮਨ ਨੂੰ ਆਖੋ, ਐ ਮੇਰੇ ਮਨ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਜਪ, ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ, ਤੇ ਸਾਡੇ ਤੇ ਉਹ ਸਰਵ ਸ਼ਕਤੀਮਾਨ ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਮਿਲ ਸਤਿਗੁਰ ਪਾਰ ਪਰਾ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਦੇ ਜਹਾਜ਼ ਦੀ ਓਟ ਲੈ ਕੇ ਮੈਂ ਪਵਸਾਗਰ ਤੋਂ ਪਾਰ ਪੈ ਗਿਆ ਹਾਂ।
ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਹਰ ਦਿਓ ਮਤੀ ਜਸ ਕਰਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਨ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਸਿਰਜਣਹਾਰ ਪਿਤਾ ਹੋ। ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ। ਹੇ ਸਵਾਮੀ ਮਾਲਕ ਵਾਹਿਗੁਰੂ ਜੀ, ਤੁਸੀਂ ਸਾਡੇ ਪਿਤਾ ਪਰਮੇਸ਼ਰ ਹੋ। ਹਰ ਦੇਹੋ ਮਤੀ ਜਸ ਕਰਾ। ਤੁਸੀਂ ਮਹਾਰਾਜ ਮੈਨੂੰ ਸ੍ਰੇਸ਼ਟ ਮਤ ਦਿਓ ਤਾਂ ਕਿ ਮੈਂ ਆਪ ਜੀ ਦਾ ਜਸ ਕਰ ਸਕਾਂ।
ਤੁਮਰੇ ਸੰਗ ਲਗੇ ਸੇ ਉਦਰੇ ਜੋ ਸੰਕਾਸ਼ਟ ਲੋ ਤਰਾ।
ਹੇ ਵਾਹਿਗੁਰੂ ਜੀ, ਜਿਹੜੇ ਤੁਹਾਡੇ ਨਾਲ ਲੱਗ ਗਏ, ਭਾਵ ਜਿਨ੍ਹਾਂ ਨੂੰ ਤੁਹਾਡੇ ਚਰਨਾਂ ਦੀ ਸ਼ੋਅ ਪ੍ਰਾਪਤ ਹੋ ਗਈ, ਉਹ ਵੀ ਉਧਰ ਗਏ, ਉਹ ਵੀ ਤਰ ਗਏ। ਕਿਵੇਂ? ਜਿਉਂ ਸੰਕਾਸ਼ ਲੋਹ ਤਰਾ, ਜਿਵੇਂ ਕਾਠ ਦੇ ਨਾਲ ਲੋਹਾ ਵੀ ਤਰ ਜਾਂਦਾ। ਹੁਣ ਕਾਠ ਦੀ ਬੇੜੀ ਤੇ ਲੋਹੇ ਦੇ ਕਿੱਲ ਵੀ ਲੱਗੇ ਹੁੰਦੇ ਨੇ। ਜਿਵੇਂ ਕਾਠ ਦੇ ਨਾਲ ਲੋਹਾ ਤਰ ਜਾਂਦਾ, ਉਸ ਕਾਠ ਦੀ ਬੇੜੀ ਉੱਤੇ ਕੋਈ ਲੋਹੇ ਦਾ ਸਮਾਨ ਵੀ ਆਪਾਂ ਲੱਦ ਕੇ ਲਿਜਾ ਸਕਦੇ ਹਾਂ। ਜਿਵੇਂ ਕਾਠ ਦੇ ਨਾਲ ਲੋਹਾ ਤਰ ਜਾਂਦਾ, ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਦੇ ਜਿਹੜੇ ਵੀ ਤੁਹਾਡੇ ਨਾਲ ਲੱਗ ਗਏ, ਜਿਨ੍ਹਾਂ ਨੂੰ ਤੁਹਾਡੇ ਚਰਨਾਂ ਦੀ ਨਾਮ ਦੀ ਸ਼ੋਅ ਪ੍ਰਾਪਤ ਹੋ ਗਈ, ਉਹ ਵੀ ਤਰ ਗਏ।
ਸਾਕਤ ਨਰ ਹੋਛੀ ਮਤ ਮਦਮ ਜਿਨ ਹਰ ਹਰ ਸੇਵ ਨਾ ਕਰਾ।
ਹੇ ਵਾਹਿਗੁਰੂ ਜੀ, ਜਿਹੜੇ ਸਾਕਤ ਪੁਰਸ਼ ਨੇ, ਉਹਨਾਂ ਦੀ ਮਤ ਬੁੱਧੀ ਬਹੁਤ ਹੋਛੀ ਹੈ, ਬੜੀ ਹਲਕੀ ਹੈ ਤੇ ਬਹੁਤ ਮਧਮ ਮਲੀਨ ਹੈ। ਜਿਨ ਹਰ ਹਰ ਸੇਵ ਨਾ ਕਰਾ, ਤੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਸਿਮਰਨ ਕਦੇ ਕੀਤਾ ਹੀ ਨਹੀਂ ਹੈ।
ਤੇ ਨਰ ਭਾਗਹੀਨ ਦੋਹਚਾਰੀ ਉਹ ਜਨਮ ਹੋਏ ਫਿਰ ਮਰਾ।
ਉਹ ਪੁਰਸ਼ ਭਾਗਾਂ ਤੋਂ ਹੀਣੇ ਦੋਹਚਾਰੀ, ਬਈ ਉਹ ਤੇ ਦੁਹਾਗਣ ਬੇਵਿਚਾਰਨ ਇਸਤਰੀ ਵਾਂਗ ਨੇ। ਤੇ ਨਰ ਭਾਗਹੀਨ ਦੋਹਚਾਰੀ ਦਾ ਅਰਥ ਖੋਟੇ ਆਚਰਨ ਵਾਲੇ। ਉਹ ਪੁਰਸ਼ ਭਾਗਾਂ ਤੋਂ ਹੀਣੇ ਖੋਟੇ ਆਚਰਨ ਵਾਲੇ ਨੇ। ਉਹ ਜਨਮ ਹੋਏ ਫਿਰ ਮਰਾ, ਬਈ ਉਹ ਬਾਰ ਬਾਰ ਜਨਮ ਲੈ ਕੇ ਫਿਰ ਮਰਦੇ ਨੇ, ਫਿਰ ਜਨਮ ਲੈਂਦੇ ਨੇ, ਫਿਰ ਮਰਦੇ ਨੇ। ਇਹ ਜਨਮ ਮਰਨ ਉਹਨਾਂ ਦੇ ਗਲ ਪਿਆ ਹੀ ਰਹਿੰਦਾ ਹੈ।
ਜਿਨਕੋ ਤੁਮਹਰ ਮੇਲੋ ਸਵਾਮੀ ਤੇ ਨਾਏ ਸੰਤੋਖ ਗੁਰਸਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਦੀਨ ਦੁਨੀਆ ਦੇ ਮਾਲਕ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਸੀਂ ਜਿਨਕੋ ਤੁਮਹਰ ਮੇਲੋ ਸਵਾਮੀ, ਜਿਨ੍ਹਾਂ ਨੂੰ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲਦੇ ਹੋ, ਤੇ ਨਾਏ ਸੰਤੋਖ ਗੁਰਸਰਾ, ਫਿਰ ਉਹ ਗੁਰੂ ਦੇ ਸੰਤੋਖ ਸਰ ਦੇ ਵਿਚ ਨਹਾ ਲੈਂਦੇ ਨੇ, ਇਸ਼ਨਾਨ ਕਰ ਲੈਂਦੇ ਨੇ। ਇਹ ਪਾਠ ਨਾਏ ਨੀ ਨਹਾਏ ਕਰਨੇ, ਉਹ ਥੱਲੇ ਪੈਰ ਚ ਵੀ ਉਪਾਰਾ ਕੀਤਾ ਹੋਇਆ, ਜਿੱਥੇ ਇਸ਼ਨਾਨ ਦਾ ਵਾਚਕ ਹੋਵੇ ਉੱਥੇ ਨਹਾਏ, ਤੇ ਜਿੱਥੇ ਨਾਮ ਦਾ ਵਾਚਕ ਹੋਵੇ ਉੱਥੇ ਨਾਏ ਹੁੰਦਾ। ਇਹਦਾ ਜ਼ਰੂਰ ਖਿਆਲ ਰੱਖਿਆ ਜਾਂਦਾ ਤੇ ਰੱਖਣਾ ਚਾਹੀਦਾ। ਜਿਨ ਕੋ ਤੁਮ ਹਰ ਮੇਲੋ ਸਵਾਮੀ ਤੇ ਨਾਏ ਸੰਤੋਖ ਗੁਰਸਰਾ। ਹੇ ਸਵਾਮੀ ਮਾਲਕ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਮਿਲਣਾ ਚਾਹੁੰਦੇ ਹੋ, ਤੇ ਫਿਰ ਉਹਨਾਂ ਨੂੰ ਗੁਰੂ ਦੇ ਨਾਲ ਮਿਲਾ ਦਿੰਦੇ ਹੋ, ਤੇ ਸਤਿਗੁਰੂ ਸੰਤੋਖ ਦੇ ਸਰੋਵਰ ਨੇ, ਸਤਿਗੁਰੂ ਸਬਰ ਸ਼ੁਕਰ ਦੇ ਸਰੋਵਰ ਨੇ। ਤੇ ਜਿਹੜਾ ਗੁਰੂ ਵਿੱਚ ਇਸ਼ਨਾਨ ਕਰ ਲੈਂਦਾ, ਫਿਰ ਉਹਨੂੰ ਕੀ ਮਿਲਦਾ? ਅੱਗੇ ਫਰਮਾਉਂਦੇ ਹਨ,
ਤੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ।
ਲਓ, ਜਿਹੜਾ ਗੁਰੂ ਦੇ ਸੰਤੋਖ ਸਰ ਦੇ ਵਿੱਚ ਨਹਾ ਲਿਆ, ਜਿਸਨੇ ਬਈ ਸਤ ਸੰਤੋਖ ਗੁਣਾਂ ਦੇ ਸਰੋਵਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸੁਣ ਲਿਆ, ਦੁਰਮਤ ਮੈਲ ਗਈ ਹਰ ਭਜਿਆ, ਉਹਦੀ ਖੋਟੀ ਮਤ ਦੀ ਮੈਲ ਚਲੀ ਗਈ, ਜਿਸਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ, ਜਨ ਨਾਨਕ ਪਾਰ ਪਰਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਤਰ੍ਹਾਂ ਜਿਹੜਾ ਪਾਪੀ ਜੀਵ ਸੀ ਉਹ ਵੀ ਭਵ ਸਾਗਰ ਤੋਂ ਪਾਰ ਪੈ ਗਿਆ, ਭਾਵ ਗੁਰੂ ਦੀ ਸ਼ਰਨ ਲੈ ਕੇ ਤੇ ਗੁਰੂ ਦੇ ਨਾਮ ਦੇ ਬਾਣੀ ਦੇ ਤੀਰਥ ਵਿੱਚ ਇਸ਼ਨਾਨ ਕਰਕੇ, ਤੇ ਖੋਟੀ ਮਤ ਦੀ ਮੈਲ ਦੂਰ ਹੋ ਗਈ, ਇਉਂ ਉਸ ਭਵ ਸਾਗਰ ਤੋਂ ਪਾਰ ਹੋ ਗਿਆ।